ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ 'ਚ ਟੈਲੀਫੋਨ ਲਾਈਨ 'ਤੇ ਮੈਲਬਰਨ ਤੋਂ ਇੱਕ ਐਸੀ ਸ਼ਖਸੀਅਤ ਨੇ ਸਾਂਝ ਬਣਾਈ ਹੈ ਜੋ ਕਿ ਦੇਸ਼ ਵਿਦੇਸ਼ 'ਚ ਆਪਣੀ ਬਾਡੀ ਬਿਲਡਿੰਗ ਕਰਕੇ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਨੇ। ਹਾਲਾਂਕਿ ਇਹ ਸ਼ਖਸੀਅਤ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ, ਪਰ ਫਿਰ ਵੀ ਸਾਡੇ ਸੁਣਨ ਵਾਲਿਆਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਅੱਜ ਦੀ ਇਸ ਖਾਸ ਇੰਟਰਵਿਊ 'ਚ ਸਾਡੇ ਨਾਲ ਕਾਮਾ ਜਿੰਮ ਦੇ ਸੰਚਾਲਕ ਕਮਲਦੀਪ ਕਾਮਾ ਹੋਣਾਂ ਨੇ ਸਾਂਝ ਬਣਾਈ ਹੈ। ਸੋ ਆਓ ਅੱਜ ਅਸੀਂ ਉਹਨਾਂ ਨਾਲ ਬਾਡੀ ਬਿਲਡਿੰਗ ਦੇ ਨਾਲ ਜੁੜੇ ਕੁਝ ਖਾਸ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਂਜੀ ਕਾਮਾ ਸਾਹਿਬ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ, ਅਤੇ ਸਤਿ ਸ਼੍ਰੀ ਅਕਾਲ ਸੁਣ ਰਹੇ ਸਾਰੇ ਸਰੋਤਿਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
ਕਾਮਾ ਸਾਹਿਬ, ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬੀਆਂ ਦਾ ਰੁਝਾਨ ਬਾਡੀ ਬਿਲਡਿੰਗ ਵੱਲ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ। ਕਈ ਵਾਰੀ ਆਪਾਂ ਦੇਖਿਆ ਕਿ ਲੋਕ ਕੰਪੀਟੀਸ਼ਨਸ 'ਚ ਵੀ ਕਾਫੀ ਜ਼ਿਆਦਾ ਭਾਗ ਲੈ ਰਹੇ ਆ। ਸੋ ਸਾਨੂੰ ਥੋੜ੍ਹਾ ਜਿਹਾ ਇਸ ਬਾਰੇ ਦੱਸੋਗੇ ਕਿ ਇਹ ਵੱਧਦੇ ਹੋਏ ਰੁਝਾਨ ਪਿੱਛੇ ਕਿਹੜੇ ਕਾਰਨ ਹੈ ਅਤੇ ਕਿੰਨੇ ਕੁ ਲੋਕ ਹੈ ਜਿਹੜੇ ਤੁਹਾਨੂੰ ਲੱਗਦਾ ਕਿ ਇਸ ਵੇਲੇ ਇਸ ਚੀਜ਼ 'ਚ ਇੰਟਰਸਟ ਲੈ ਰਹੇ ਆ?
ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਜਿਹੜੇ ਵੀ ਸਾਡੇ ਵੀਰ, ਸਾਡੀਆਂ ਭੈਣਾਂ ਇਸ ਮੁਕਾਮ ਤੱਕ ਪਹੁੰਚ ਰਹੇ ਆ, ਮਤਲਬ ਸਟੇਜ 'ਤੇ ਚੜ੍ਹਨ ਦੀ ਹਿੰਮਤ ਰੱਖ ਰਹੇ ਆ ਜਾਂ ਕੀਤੀ ਵੀ ਆ, ਉਹ ਵਧਾਈ ਦੇ ਪੱਤਰ ਹੈ ਜੀ। ਬੜੀ ਇੱਕ ਜਿਹੜੀ ਕਹਿੰਦੇ ਵੀ ਬਹੁਤ ਵੱਡੀ ਜਿੱਤ ਹੁੰਦੀ ਹੈ ਜਦੋਂ ਤੁਸੀਂ ਇੱਕ ਕੰਫਰਟੇਬਲ ਜ਼ੋਨ ਤੋਂ ਨਿਕਲ ਕੇ ਹੈ ਨਾ ਸਟੇਜ ਤੱਕ ਵੱਧਦੇ ਹੋ। ਸੋ ਇਹ ਜਿਹੜਾ ਰੁਝਾਨ ਹੈ ਜੀ, ਇਹ ਇੱਕ ਤਾਂ ਬਲੱਡ 'ਚ ਹੀ ਹੈ, ਜਿਹੜਾ ਪੰਜਾਬੀ ਬਲੱਡ ਹੈ ਨਾ ਜੀ, ਇਹਦੇ ਵਿੱਚ ਹੀ ਹੈ ਕਿ ਲੋਹਾ ਕੁੱਟਣ ਦਾ ਰੁਝਾਨ ਸ਼ੁਰੂ ਤੋਂ ਰਿਹਾ ਹੈ। ਪਹਿਲਾਂ ਹੀ ਮੋਟਰਾਂ 'ਤੇ ਜਿਹੜੇ ਡੰਡ ਡੁੰਡ ਮਾਰਦੇ ਹੁੰਦੇ ਸੀ, ਉੱਥੇ ਆਪਣਾ ਵੇਟ ਵੂਟ ਕਰਦੇ ਹੁੰਦੇ ਸੀ, ਫਿਰ ਜਿੰਮ ਖੁੱਲ੍ਹ ਗਏ, ਫਿਰ ਉੱਧਰ ਨੂੰ ਰੁਝਾਨ ਹੋਇਆ, ਇਹ ਬਲੱਡ 'ਚ ਹੀ ਹੈ ਜੀ। ਇਹ ਜਿਹੜੇ ਆਪਣੇ ਮੁੰਡੇ ਨੇ, ਹੁਣ ਤਾਂ ਆਪਣੀਆਂ ਚਲੋ ਭੈਣਾਂ ਵੀ ਨਾਲ ਆ ਗਈਆਂ, ਵਧੀਆ ਜਿਹੜਾ ਇੱਕ ਸਰੀਰ ਹੈ, ਵਧੀਆ ਬੋਡੀ ਹੈ, ਉਹਦੇ ਸ਼ੌਕੀਨ ਸ਼ੁਰੂ ਤੋਂ ਹੀ ਨੇ। ਅਤੇ ਫਿਰ ਇੱਥੇ ਜਿੱਦਾਂ ਜਿੱਦਾਂ ਅਪਰਚੁਨਿਟੀ ਮਿਲਦੀ ਹੈ ਜੀ, ਹਰ ਇੱਕ ਨੂੰ ਹੁੰਦਾ ਕਿ ਮੈਂ ਜੇ ਇੱਥੋਂ ਤੱਕ ਆਪਣੀ ਬੋਡੀ ਨੂੰ ਲਿਆ ਸਕਦਾ, ਜੇ ਜਿੰਮ ਰੋਜ਼ ਲਾ ਸਕਦਾ, ਤਾਂ ਕਿਉਂ ਨਾ ਕਿ ਮੈਂ ਜਿਹੜਾ ਹੈ ਨਾ ਇਸ ਚੀਜ਼ ਨੂੰ ਥੋੜ੍ਹਾ ਉੱਤੇ ਲੈ ਕੇ ਜਾਵਾਂ, ਤਾਂ ਜੋ ਜਿਹੜਾ ਮੇਰਾ ਵੀ ਜਿਹੜਾ ਇੱਕ ਨਾਂ ਹੈ ਨਾ ਕਿਸੇ ਤਰੀਕੇ ਨਾਲ ਬਣ ਸਕੇ, ਕਿਉਂਕਿ ਇਹ ਵੀ ਇੱਕ ਲਾਈਫ ਸਟਾਈਲ ਗੇਮ ਹੈ ਜੀ, ਇੱਕ ਸਪੋਰਟਸ ਹੈ। ਸੋ ਇਹਦੇ ਕਰਕੇ ਇਹ ਬਲੱਡ 'ਚ ਹੀ ਹੈ। ਇਹ ਇੱਕ ਵਧੀਆ ਗੱਲ ਵੀ ਹੈ, ਕਿਉਂਕਿ ਹੁਣ ਅੱਜ ਕੱਲ੍ਹ ਜਿਹੜੀਆਂ ਮੋਟੀਵੇਸ਼ਨਲ ਸਪੀਚਸ ਹੋ ਗਈਆਂ ਜਾਂ ਮੋਟੀਵੇਸ਼ਨਲ ਆਪਾਂ ਨੂੰ ਜਿਹੜਾ ਸੋਸ਼ਲ ਮੀਡੀਆ 'ਤੇ ਕੁਛ ਨਾ ਕੁਛ ਸੁਣਨ ਨੂੰ ਇਹੋ ਜਿਹਾ ਮਿਲਦਾ, ਦੇਖਣ ਨੂੰ ਮਿਲਦਾ, ਤਾਂ ਉਹਦੇ ਨਾਲ ਜਿੱਦਾਂ ਕਹਿੰਦੇ ਹਨ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦਾ, ਤਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਵਧੀਆ ਜਿਹੜਾ ਇਹ ਆਪਣੇ ਵੀਰ ਹੈ, ਸਾਡੀਆਂ ਭੈਣਾਂ ਨੇ ਇੱਕ ਵਧੀਆ ਪਲੇਟਫਾਰਮ 'ਤੇ ਜਾ ਰਿਹਾ। ਮੇਰੇ ਹਿਸਾਬ ਨਾਲ ਇਹੀ ਇੱਕ ਹੈਗਾ ਕਿ ਇੱਕ ਮੋਟੀਵੇਸ਼ਨ ਮਿਲ ਰਹੀ ਹੈ, ਇੱਕ ਹੁਣ ਟੈਕਨੀਕ ਚੇਂਜ ਹੋ ਰਹੀ ਹੈ, ਸਮਾਂ ਚੇਂਜ ਹੋ ਰਿਹਾ, ਇੱਕ ਵਧੀਆ ਸਰੀਰ ਦੀ ਜਿਹੜੀ ਇੱਕ ਲਾਲਸਾ ਹੁੰਦੀ ਹੈ ਹਰ ਇੱਕ ਨੂੰ ਹੁੰਦੀ ਹੈ, ਅਤੇ ਉਹਨੂੰ ਵਾਈ ਨੋਟ ਕਿ ਇੱਕ ਪ੍ਰੋਫੈਸ਼ਨ 'ਚ ਬਦਲਿਆ ਜਾਵੇ
ਜੀ। ਅਤੇ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਵੀ ਕੀਤੀ ਸੀ ਕਿ ਆਪਣੇ ਸ਼ੁਰੂ ਤੋਂ ਹੀ ਰੁਝਾਨ ਹੈ ਪੰਜਾਬੀਆਂ ਦੇ ਵਿੱਚ ਹੈ ਨਾ ਲੋਹਾ ਕੁੱਟਣ ਦਾ, ਮੈਨੂੰ ਯਾਦ ਆ ਰਿਹਾ ਜਦੋਂ ਅਸੀਂ ਵੀ ਹੋਸਟਲ 'ਚ ਰਹਿੰਦੇ ਸੀ, ਉੱਥੇ ਲੋਕਾਂ ਨੇ ਜਿਹੜੇ ਨਾਲ ਸਾਡੇ ਸਟੂਡੈਂਟ ਰਹਿੰਦੇ ਸੀਗੇ, ਉਹਨਾਂ ਨੇ ਆਰਨੋਲਡ ਦੇ ਪੋਸਟਰ ਲਾਏ ਹੁੰਦੇ ਸੀਗੇ ਕਮਰਿਆਂ 'ਚ। ਸੋ ਇਹ ਵਾਕਈ ਰੁਝਾਨ ਸਾਡਾ ਸ਼ੁਰੂ ਤੋਂ ਹੀ ਰਿਹਾ, ਹਾਲਾਂਕਿ ਹਰੇਕ ਬੰਦੇ ਦੇ ਵੱਸ ਦੀ ਖੇਡ ਵੀ ਹੈ ਨਹੀਂ ਇੰਨਾ ਲੋਹਾ ਕੁੱਟਣਾ। ਬਾਕੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਕਿੰਨੇ ਕੁ ਲੋਕ ਆਉਂਦੇ ਆ ਜਿਨ੍ਹਾਂ ਨੂੰ ਰੁਝਾਨ ਹੈ ਇਹਨਾਂ ਕੰਪੀਟੀਸ਼ਨਸ ਦੇ ਵਿੱਚ ਪਾਰਟ ਲੈਣ ਦੇ ਲਈ, ਮਤਲਬ ਕਿੰਨਾ ਕੁ ਔਖਾ ਹੁੰਦਾ, ਥੋੜ੍ਹਾ ਜਿਹਾ ਸਾਨੂੰ ਇਸ ਬਾਰੇ ਵਿਸਥਾਰ ਦੇ ਨਾਲ ਦੱਸੋਗੇ?
ਹਾਂਜੀ, ਇਹ ਜਿੱਦਾਂ ਜੀ ਆਪਣੇ ਭਾਜੀ ਕਹਿ ਲਓ ਕਿ ਜਿੱਦਾਂ ਹੁਣ ਸਾਡੇ ਕੋਲ 2300 ਮੈਂਬਰ ਹੈ ਜਿੰਮ ਦੇ ਵਿੱਚ, 2300 ਦੇ ਕਰੀਬ ਹੋਣਾ ਮੈਂਬਰ, ਤਾਂ ਉਹਦੇ ਵਿੱਚੋਂ ਹੈ 20-25 ਜਿਹੜੇ ਅਥਲੀਟ ਹੈ, ਮੁੰਡੇ ਹੈ, ਆਪਣੀਆਂ ਭੈਣਾਂ ਨੇ, ਉਹ ਹੈ। ਸੋ ਇਹਦੇ ਵਿੱਚ ਚੱਕਰ ਕੀ ਹੁੰਦਾ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇੱਕ ਕੋਈ ਵੀ ਚੀਜ਼ ਹੈ ਉਹ ਜਿੰਮ ਤੋਂ ਸਟਾਰਟ ਹੁੰਦੀ ਹੈ, ਜਿੰਮ 'ਚ ਜਾਣਾ ਸਟਾਰਟ ਕਰਦੇ ਆ। ਇੱਕ ਜੈਨੈਟਿਕ 'ਤੇ ਫਰਕ ਪੈਂਦਾ ਭਾਜੀ, ਜੈਨੈਟਿਕ ਕਿਹੋ ਜਿਹਾ ਤੁਹਾਡੇ ਕਿ ਬੋਡੀ ਬਿਲਡਿੰਗ ਵਾਲੇ ਜੈਨੈਟਿਕ ਹੈ, ਬਾਕੀ ਮਿਹਨਤ ਨਾਲ ਕਈ ਲੋਕ ਜੈਨੈਟਿਕ ਵੀ ਚੇਂਜ ਕਰ ਲੈਂਦੇ, ਮਿਹਨਤ 'ਤੇ ਅੱਗੇ ਕੁਛ ਨਹੀਂ ਹੈ। ਕਾਫ਼ੀ ਅਸੀਂ ਵੀ ਜਿੱਦਾਂ ਹੁਣ ਜਿੰਮ 'ਚ ਹੁੰਦੇ, ਜੇ ਮੈਨੂੰ ਵੀ ਕੋਈ ਵਧੀਆ ਸਾਡਾ ਵੀਰ ਦਿਖਦਾ ਜਾਂ ਕਿਸੇ ਭੈਣ 'ਚ ਸ਼ਮਤਾ ਹੈ ਕਿ ਉਹ ਕੁਛ ਕਰ ਸਕਦੇ, ਅਸੀਂ ਖੁਦ ਵੀ ਉਹਨੂੰ ਮੋਟੀਵੇਟ ਕਰੀਦਾ ਕਿ ਨਹੀਂ ਜੇ ਤੂੰ ਇੱਥੇ ਤੱਕ ਪਹੁੰਚ ਗਿਆ ਤਾਂ ਵਾਈ ਨੋਟ ਸਟੇਜ ਹਿੱਟ ਕਰੋ, ਆਪਣੇ ਆਪ ਨੂੰ ਅੱਗੇ ਲੈ ਕੇ ਚੱਲੋ, ਤਾਂ ਜੋ ਤੁਹਾਡਾ ਜਿਹੜਾ ਇਹ ਪ੍ਰੋਫੈਸ਼ਨ ਹੈ, ਜਿਹੜਾ ਤੁਹਾਡੀ ਹੋਬੀ ਹੈ, ਮੋਟੀਵੇਸ਼ਨਲ ਮੋਟੀਵੇਸ਼ਨ 'ਚ ਬਦਲ ਸਕੇ। ਸੋ ਹੁਣ ਰੁਝਾਨ ਬਹੁਤ ਵੱਧ ਰਿਹਾ ਦਿਨ ਪਰ ਦਿਨ, ਜਿੱਦਾਂ ਇੱਕ ਦੋ ਪਰਸੈਂਟ ਜਿਹੜੇ ਹੈ ਯੂਥ ਹੈ ਸਾਡਾ ਹੈ ਨਾ, ਉਹ ਇੱਧਰ ਨੂੰ ਮੁੜ ਰਿਹਾ ਹੈ। ਸੋ ਮਿਹਨਤ ਹੈ ਜੀ, ਡਿਸਿਪਲਿਨ ਹੈ, ਇੱਕ ਕੰਫਰਟੇਬਲ ਜ਼ੋਨ ਤੋਂ ਬਾਹਰ ਨਿਕਲਣਾ ਪੈਂਦਾ ਹੈ, ਔਖਾ ਤਾਂ ਹੈ। ਹੁਣ ਜਦੋਂ ਵੀ ਤੁਸੀਂ ਇੱਕ ਸਟੇਜ ਹਿੱਟ ਕਰਦੇ ਹੋ, ਇੱਕ ਭੀੜ 'ਚੋਂ ਨਿਕਲ ਕੇ ਬਾਹਰ ਆਉਂਦੇ ਹੋ, ਉਹ ਕੋਈ ਸੌਖਾ ਨਹੀਂ ਹੈ, ਔਖਾ ਹੈ, ਬਟ ਜਿਹੜਾ ਕੀ ਕਹਿੰਦੇ ਹੁੰਦੇ ਆ ਕਿ ਇੰਪੋਸੀਬਲ ਨਹੀਂ ਹੈ, ਐਵਰੀਥਿੰਗ ਇਜ਼ ਪੋਸੀਬਲ ਜਦੋਂ ਆਪਾਂ ਮਿਹਨਤ ਕਰਦੇ ਹਾਂ, ਹਾਰਡਵਰਕ ਕਰਦੇ, ਇੱਕ ਡਿਸਿਪਲਿਨ ਹੁੰਦਾ ਇਹ ਜੀ, ਜਿਹੜਾ ਬੋਡੀ ਬਣਦੀ ਹੈ ਉਹ ਡਿਸਿਪਲਿਨ 'ਚ ਬਣਦੀ ਹੈ, ਡਿਸਿਪਲਿਨ 'ਚ ਆ ਜਾਂਦੇ ਹਾਂ ਤਾਂ ਸਭ ਕੁਛ ਮੁਕੰਮਲ ਹੋ ਜਾਂਦਾ।
ਜੀ ਬਿਲਕੁਲ, ਜਿਵੇਂ ਕਿ ਕਹਿੰਦੇ ਆ ਨਾ, ਡੋਲੇ ਉੱਤੇ ਮੱਛੀ ਪੈਂਦੀ ਵੇਖਣਾ ਹਰ ਇੱਕ ਦੇ ਵੱਸ ਦੀ ਖੇਡ ਨਹੀਂ ਹੈ। ਸੋ ਬਾਕੀ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੂੰਗਾ ਕਿ ਕੰਪੀਟੀਸ਼ਨ ਦੀ ਤਿਆਰੀ ਕਰਨੀ ਕਿੰਨੀ ਕੁ ਔਖੀ ਹੁੰਦੀ ਹੈ, ਮਤਲਬ ਕਿੰਨਾ ਕੁ ਹਾਰਡ ਵਰਕ ਕਰਨਾ ਪੈਂਦਾ, ਬੇਸ਼ੱਕ ਉਹ ਫੈਟ ਬਰਨ ਨੂੰ ਲੈ ਕੇ ਹੋ ਜਾਵੇ ਜਾਂ ਫਿਰ ਜਿਵੇਂ ਆਪਣੇ ਮੁੰਡਿਆਂ 'ਚ ਬੜਾ ਸ਼ੌਂਕ ਹੁੰਦਾ ਜੀ ਅਸੀਂ ਸਿਕਸ ਪੈਕ ਬਣਾਉਣੇ ਹੈ, ਕਿੰਨਾ ਕਿੰਨਾ ਕੁ ਹਾਰਡ ਵਰਕ ਹੈ, ਕਿੰਨਾ ਕੁ ਲੰਬਾ ਪ੍ਰੋਸੈਸ ਹੈ ਉਸ ਚੀਜ਼ ਦਾ?
ਇਹ ਜਿਹੜਾ ਹਾਰਡ ਵਰਕ, ਜਿਹੜਾ ਜਿਮ 'ਚ ਤਾਂ 1-2 ਘੰਟੇ ਦੀ ਮਿਹਨਤ ਲੱਗਦੀ ਹੈ, ਉਹ ਤਾਂ ਲੱਗਦੀ ਹੈ ਜੀ, ਉਹ ਤਾਂ ਅਸੀਂ ਜਿਹੜੀ 5-6 ਦਿਨ ਲਾਉਂਦੇ ਹਾਂ, ਪਰ ਜਿਹੜਾ 12-24 ਖਾਣ 'ਤੇ ਮਿਹਨਤ ਲੱਗਦੀ ਹੈ ਉਹ ਸਭ ਤੋਂ ਔਖਾ ਹੈ। ਜਿੱਦਾਂ ਹੁਣ ਪ੍ਰੋਪਰ ਇੱਕ ਜਦੋਂ ਤੁਸੀਂ ਕੰਪੀਟੀਸ਼ਨ ਕਰਦੇ ਹੋ, ਕੋਈ 18 ਹਫ਼ਤੇ ਦੀ ਪ੍ਰੈਪਰੇਸ਼ਨ ਕਰਦਾ, ਕੋਈ 20 ਦੀ ਕਰਦਾ, ਕੋਈ 16 ਦੀ ਕਰਦਾ, ਬੋਡੀ 'ਤੇ ਡਿਪੈਂਡ ਹੁੰਦਾ ਜੀ, ਪ੍ਰੈਪਰੇਸ਼ਨ ਹੁੰਦੀ ਹੈ ਇਹਦੀ ਪੂਰੀ। ਸੋ ਪ੍ਰੈਪਰੇਸ਼ਨ ਦੇ ਵਿੱਚ ਇੱਕ ਗਿਣਵਾਂ ਚੁਣਵੇਂ ਮੀਲ ਹੁੰਦੇ ਨੇ ਜਿਹੜੇ ਤੁਸੀਂ ਉਹੀ ਰਿਪੀਟ ਕਰਨੇ ਆ, ਵਾਰ ਵਾਰ ਉਹੀ ਖਾਣੇ, ਕਿਉਂਕਿ ਉਹਦੇ ਵਿੱਚ ਕਾਰਬਸ ਵੀ ਘੱਟ ਜਾਂਦੇ ਨੇ, ਘੱਟ ਹੋ ਜਾਂਦੇ ਨੇ, ਅਤੇ ਜਿਹੜੀ ਫੈਟ ਵੀ ਘੱਟ ਹੋ ਜਾਂਦੀ ਹੈ, ਮਿੱਠਾ ਸ਼ੂਗਰ ਸਭ ਕੁਝ ਘੱਟ ਹੋ ਜਾਂਦਾ, ਰਹਿ ਕੀ ਜਾਂਦਾ ਪ੍ਰੋਟੀਨ ਰਹਿ ਜਾਂਦਾ ਅਤੇ ਗ੍ਰੀਨਸ ਰਹਿ ਜਾਂਦੀਆਂ, ਜਿੱਦਾਂ ਵੈਜੀਟੇਬਲਸ ਹੋ ਗਈਆਂ ਜਾਂ ਗ੍ਰੀਨ ਸੈਲਡ ਹੋ ਗਿਆ। ਸੋ ਉਹ ਚੀਜ਼ ਹੈ ਜਿਹੜੀ ਤੁਸੀਂ ਇੱਕ ਆਪ ਹਿਸਾਬ ਲਾ ਕੇ ਦੇਖ ਸਕਦੇ ਹੋ, ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਈ ਵੇਲੇ ਥੋੜ੍ਹਾ ਜਿਹਾ ਗਲਤ ਪਾਸੇ ਨੂੰ ਲੈ ਜਾਂਦੇ ਨੇ ਕਈ ਬੰਦੇ ਕਮੈਂਟੋ ਕਮੈਂਟੀ ਦੇ ਵਿੱਚ, ਪਰ ਮੈਂ ਦੱਸਣੀ ਚਾਹੁੰਦਾ ਕਿ ਜਿੰਨੇ ਵੀ ਇਹ ਸਾਡੇ ਵੀਰ ਸਾਡੀਆਂ ਭੈਣਾਂ ਸਟੇਜ ਅੱਜ ਤੱਕ ਹਿੱਟ ਕੀਤੀ ਹੈ, ਕੋਈ ਵੀ ਹੈ ਕਿਸੇ ਵੀ ਕੋਨੇ 'ਚ ਬੈਠਾ ਦੁਨੀਆਂ 'ਤੇ ਜਾਂ ਕਰਨ ਦੀ ਸੋਚਦੇ ਆ, ਸਭ ਤੋਂ ਪਹਿਲਾਂ ਹੈ ਵਧਾਈ ਦੇ ਪਾਤਰ ਨੇ, ਇੱਕ ਸੌਖੀ ਗੇਮ ਨਹੀਂ ਹੈ, ਬੜੀ ਔਖੀ ਹੈ। ਹੁਣ ਇੱਕੋ ਮੀਲ ਨੂੰ ਤੁਸੀਂ 4-4 ਵਾਰੀ ਰਿਪੀਟ ਕਰਨਾ, ਬੰਦਾ ਬੋਰ ਹੋ ਜਾਂਦਾ, ਉਹ 'ਤੇ ਪਾਉਣਾ ਕੀ ਹੈ, ਕਾਲੀ ਮਿਰਚ ਪਾਣੀ ਹੈ, ਥੋੜ੍ਹਾ ਜਿਹਾ ਲੂਣ ਪਾਉਣਾ, ਅਤੇ ਮਾੜਾ ਮੋਟਾ ਹੋਰ ਡਰੈਸਿੰਗ ਕਰ ਸਕਦੇ, ਉਹ ਤੋਂ ਇਲਾਵਾ ਕੁਛ ਨਹੀਂ ਹੈ। ਸੋ ਇਸ ਗੱਲ ਕਰਕੇ ਜਿਹੜਾ ਖਾਣਾ ਹੈ ਜੀ, ਖਾਣ 'ਤੇ ਕੰਟਰੋਲ ਹੁੰਦਾ ਹੈ, ਖਾਣ 'ਤੇ ਡਿਸਿਪਲਿਨ ਹੁੰਦਾ, ਉਹ ਸਭ ਤੋਂ ਔਖਾ ਹੈ
ਜੀ। ਅਤੇ ਕਿਸ ਤਰ੍ਹਾਂ ਦੀ ਡਾਇਟ ਹੈ ਜਿਹੜੀ ਤੁਸੀਂ, ਜਿਸ ਤਰ੍ਹਾਂ ਕਿ ਹੁਣੇ ਕਿਹਾ ਕਿ ਖਾਣ ਪੀਣ 'ਚ 3-4 ਚੀਜ਼ਾਂ ਹੀ ਜਿਨ੍ਹਾਂ ਦੀ ਰੋਟੇਸ਼ਨ ਤੁਹਾਨੂੰ ਥਰੂ ਆਊਟ ਦਾ ਕੰਪੀਟੀਸ਼ਨ ਦੀ ਤਿਆਰੀ ਵੇਲੇ ਰੱਖਣੀ ਪੈਂਦੀ ਹੈ, ਸੋ ਕਿਸ ਤਰ੍ਹਾਂ ਦੀ ਡਾਇਟ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਇਨਕਲੂਡ ਹੁੰਦੀ ਹੈ ਪੂਰੀ ਪ੍ਰੈਪਰੇਸ਼ਨ ਦੇ ਵਿੱਚ?
ਹਾਂਜੀ, ਇਹਦੇ ਵਿੱਚ ਤਾਂ ਬਾਜੀ ਮੈਂ ਮੋਟਾ ਮੋਟਾ ਦੱਸ ਦਿੰਦਾ ਤੁਹਾਨੂੰ, ਜਦੋਂ ਆਪਾਂ ਪ੍ਰੈਪਰੇਸ਼ਨ ਸਟਾਰਟ ਕਰਦੇ ਹਾਂ ਉਦੋਂ ਆਪਾਂ ਕਾਰਬਸ ਘੱਟ ਕਰਨੇ, ਕਾਰਬੋਹਾਈਡਰੇਟਸ ਮਤਲਬ ਜਿਹੜਾ ਅੰਨ ਹੋ ਗਿਆ, ਚੌਲ ਹੋ ਗਏ, ਆਲੂ ਹੋ ਗਏ, ਜਿਹੜੇ ਕਾਰਬੋਹਾਈਡਰੇਟਸ ਉਹਨਾਂ ਨੂੰ ਕੱਟਣਾ ਸਟਾਰਟ ਕਰ ਦਿੰਦਾ। ਮਿੱਠਾ ਮੁੱਠਾ ਤਾਂ ਚਲੋ ਭਲਵਾਨ ਖਾਂਦੇ ਨਹੀਂ, ਉਹ ਬਿਲਕੁਲ ਹੀ ਬੰਦ ਹੀ ਹੁੰਦਾ, ਅਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਮੁੰਡ 'ਤੇ ਟਲ ਜਾਂਦੇ ਹਾਂ, ਜਿਹੜੇ ਲਾਸਟ ਤੁਹਾਡੇ 12 ਹਫ਼ਤੇ 8-12 ਹਫ਼ਤੇ ਰਹਿ ਜਾਂਦੇ, ਉਹਦੇ ਵਿੱਚ ਜਿਹੜੇ ਕਾਰਬੋਹਾਈਡਰੇਟਸ ਵੀ ਬੰਦ ਹੋ ਜਾਂਦੇ, ਕਿਉਂਕਿ ਜਿਹੜਾ ਕੀ ਹੈ ਤੁਸੀਂ ਫੈਟ ਕੱਢਣਾ ਹੈ ਪੂਰਾ ਬੋਡੀ ਦੇ ਵਿੱਚੋਂ। ਸੋ ਉਹਦੇ ਵਿੱਚ ਜੇ ਮੈਂ ਹੁਣ ਨੋਨ ਵੈਜੀਟੇਰੀਅਨ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜ਼ਿਆਦਾ ਜਿਹੜਾ ਪ੍ਰੋਟੀਨ ਲੈਂਦੇ ਹਾਂ, ਪ੍ਰੋਟੀਨ ਸੋਰਸਿਸ ਹੁੰਦੇ ਆ, ਚਿਕਨ ਬ੍ਰੈਸਟ ਹੋ ਗਈ, ਫਿਸ਼ ਫਿਲਟ ਹੋ ਗਏ, ਐੱਗ ਵਾਈਟ ਹੋ ਗਏ, ਅਤੇ ਸਪਲੀਮੈਂਟੇਸ਼ਨ ਨੋਰਮਲ ਆਈਸੋਲੇਟ ਪ੍ਰੋਟੀਨ ਵੀ ਯੂਜ਼ ਕਰ ਲੈਂਦੇ ਹਾਂ। ਅਤੇ ਜੇ ਹੁਣ ਆਪਾਂ ਗ੍ਰੀਨਸ ਦੀ ਗੱਲ ਕਰੀਏ, ਬਰੋਕਲੀ ਹੋ ਗਈ, ਗ੍ਰੀਨ ਬੀਨਸ ਹੋ ਗਈਆਂ, ਗ੍ਰੀਨ ਸੈਲਡ ਹੋ ਗਿਆ, ਇਹਨਾਂ ਚੀਜ਼ਾਂ 'ਤੇ ਵੀ ਡਿਪੈਂਡ ਹੁੰਦਾ ਹੈ। ਅਤੇ ਫੈਟ ਦੇ ਤੌਰ 'ਤੇ ਜਿੱਦਾਂ ਐਵੋਕੈਡੋ ਯੂਜ਼ ਹੋ ਜਾਂਦਾ, ਥੋੜ੍ਹਾ ਬਹੁਤਾ ਨਟਸ ਯੂਜ਼ ਹੋ ਜਾਂਦਾ, ਅਤੇ ਬਾਅਦ 'ਚੋਂ ਤਾਂ ਚਲੋ ਫੈਟ ਵੀ ਬੰਦ ਹੋ ਜਾਂਦੀ ਹੈ। ਸੋ ਤੁਸੀਂ ਆਪ ਹਿਸਾਬ ਲਾ ਲਓ, ਇਹਨਾਂ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ 5-6 ਚੀਜ਼ਾਂ, ਇਹਨਾਂ ਚੀਜ਼ਾਂ ਦੇ ਦੁਆਲੇ ਗੱਡੀ ਘੁੰਮਦੀ ਹੈ। ਸੋ ਇਹ 12-12 ਹਫ਼ਤੇ, 13-13 ਹਫ਼ਤੇ, 14-14 ਹਫ਼ਤੇ ਭਲਵਾਨ ਜਿਹੜੇ ਬੋਡੀ ਬਿਲਡਰ ਬੋਡੀ ਬਿਲਡਿੰਗ ਕਰਦੇ ਆ ਸਾਡੇ ਵੀਰ, ਸਾਡੀਆਂ ਭੈਣਾਂ, ਤੁਸੀਂ ਆਪ ਹਿਸਾਬ ਲਾ ਲਓ, ਐਵਰੀ ਡੇ ਸਟਾਰਟ ਤੋਂ ਲੈ ਕੇ ਰਾਤ ਤੱਕ ਆਹੀ ਮੀਲ ਚੱਲਦੇ ਆ ਜੀ, ਨਾ ਖੱਬੇ ਨਾ ਸੱਜੇ।
ਜਿਸ ਤਰ੍ਹਾਂ ਕਿ ਡਾਇਟ ਦੀ ਗੱਲ ਚੱਲੀ ਹੈ, ਕਹਿੰਦੇ ਆ ਕਿ ਚਿਕਨ ਹੋ ਗਿਆ, ਫਰਿਸ਼ ਹੋ ਗਈ, ਜਾਂ ਫਿਰ ਐੱਗ ਵਾਈਟ ਜਿਸ ਤਰ੍ਹਾਂ ਤੁਸੀਂ ਕਿਹਾ, ਇਹਦੇ ਤੋਂ ਬਿਨਾਂ ਜਿੰਮ ਲਾਉਣੀ ਔਖੀ ਹੈ। ਪਰ ਆਪਣੇ ਕਈ ਪੰਜਾਬੀ, ਜ਼ਿਆਦਾਤਰ ਪੰਜਾਬੀ ਜੇ ਦੇਖਿਆ ਜਾਵੇ, ਪੰਜਾਬ ਆਪਣੀ ਦੂਜੀ ਸਭ ਤੋਂ ਵੱਡੀ ਸਟੇਟ ਹੈ ਜਿੱਥੇ ਸਭ ਤੋਂ ਜ਼ਿਆਦਾ ਵੈਜੀਟੇਰੀਅਨ ਨੇ, ਸੋ ਕਈ ਆਪਣੇ ਜਿਹੜੇ ਵੀਗਨ ਜਾਂ ਫਿਰ ਵੈਜੀਟੇਰੀਅਨ ਪੰਜਾਬੀ ਹੈ, ਉਹਨਾਂ ਦੇ ਲਈ ਪ੍ਰੋਟੀਨ ਸੋਰਸ ਕੀ ਹੋ ਸਕਦਾ, ਕਿੰਨਾ ਕੁ ਹਾਰਡ ਹੋ ਸਕਦਾ ਉਹਨਾਂ ਲਈ ਆਪਣੀ ਜਿਹੜੀ ਬੋਡੀ ਹੈ ਉਹਨੂੰ ਚੰਗੀ ਬਣਤਰ ਬਣਾਉਣ ਦੇ ਵਿੱਚ?
ਹਾਰਡ ਥੋੜ੍ਹਾ ਟਾਈਮ ਵੱਧ ਲੱਗ ਜਾਂਦਾ ਹੈ, ਕਿਉਂਕਿ ਜਿਹੜੇ ਜੇ ਆਪਾਂ ਵੈਜੀਟੇਰੀਅਨ ਸਾਡੇ ਵੀਰ ਨੇ, ਸਾਡੀਆਂ ਭੈਣਾਂ ਨੇ, ਉਹ ਥੋੜ੍ਹਾ ਟਾਈਮ ਵੱਧ ਲੱਗ ਸਕਦਾ ਹੈ, ਪਰ ਇੰਪੋਸੀਬਲ ਤਾਂ ਉਹਨਾਂ ਲਈ ਵੀ ਨਹੀਂ ਹੈ, ਕਿਉਂਕਿ ਕਾਫੀ ਬੰਦੇ ਹੈ ਜਿਹੜੇ ਸਾਡੀ ਟੀਮ 'ਚ ਵੀ ਹੈਗੇ, 1-2 ਬੰਦੇ ਜਿਹੜੇ ਵੈਜੀਟੇਰੀਅਨ ਨੇ। ਸੋ ਉਹਦੇ ਵਿੱਚ ਜਿਹੜੇ ਪ੍ਰੋਟੀਨ ਦੇ ਸੋਰਸਿਸ ਆ ਜਾਂਦੇ, ਲੈਂਟਲਸ ਹੋ ਗਈਆਂ, ਦਾਲਾਂ ਆਪਾਂ ਬੋਇਲ ਕਰਕੇ ਜਾਂ ਉਂਗਾਰ ਕੇ ਖਾ ਸਕਦੇ ਹਾਂ, ਸੋਇਆਬੀਨ ਦੀਆਂ ਬੜੀਆਂ ਹੋ ਗਈਆਂ ਜੀ, ਟੋਫੂ ਹੋ ਗਿਆ, ਅਤੇ ਫਿਰ ਅੱਜ ਕੱਲ੍ਹ ਜਿੱਦਾਂ ਹੁਣ ਸਪਲੀਮੈਂਟੇਸ਼ਨ ਕਾਫੀ ਐਡਵਾਂਸ ਹੈ, ਜਿਹੜੇ ਸਪਲੀਮੈਂਟ ਆਉਂਦੇ ਜਿੱਦਾਂ ਪ੍ਰੋਟੀਨ ਆਈਸੋਲੇਟ ਪ੍ਰੋਟੀਨ ਹੋ ਗਿਆ, ਉਹਦੇ ਤੋਂ ਵੀ ਥੋੜ੍ਹਾ ਬਹੁਤਾ ਜਿੱਦਾਂ ਪ੍ਰੋਟੀਨ ਸਾਡੇ ਵੀਰ ਸਾਡੀਆਂ ਭੈਣਾਂ ਉਹ ਲੈਂਦੇ ਨੇ, ਅਤੇ ਉਹਦੇ ਨਾਲ ਮਤਲਬ ਕੀ ਹੈ ਕਿ ਥੋੜ੍ਹਾ ਟਾਈਮ ਜ਼ਰੂਰ ਲੱਗਦਾ ਦੂਸਰੇ ਨਾਲੋਂ, ਕਿਉਂਕਿ ਹੁਣ ਜੇ ਚਿਕਨ ਬ੍ਰੈਸਟ ਦੇਖਿਆ, ਅਰਾਊਂਡ 23 ਕੁ ਗ੍ਰਾਮ ਪ੍ਰੋਟੀਨ ਮਿਲ ਜਾਂਦਾ 100 ਗ੍ਰਾਮ ਦੇ ਪਿੱਛੇ, ਅਤੇ ਦਾਲਾਂ ਦੇ ਵਿੱਚ ਉਹੀ ਜਿਹੜਾ ਘੱਟ ਕੇ ਰਹਿ ਜਾਂਦਾ ਕਰੀਬ 6 ਗ੍ਰਾਮ ਦੇ ਗੇੜ 'ਚ, ਅਤੇ ਨਾਲ ਫਿਰ ਉਹ ਜਿਹੜਾ ਕਾਰਬੋਹਾਈਡਰੇਟਸ ਵੀ ਵੱਧ ਜਾਂਦੇ ਆ, ਬਟ ਉਹ ਥੋੜ੍ਹਾ ਟਾਈਮ ਲੱਗਦਾ, ਬਟ ਇੰਪੋਸੀਬਲ ਤਾਂ ਕੋਈ ਨਹੀਂ, ਕਿਉਂਕਿ ਅੱਜ ਕੱਲ੍ਹ ਆਪਾਂ ਬੜੇ ਐਡਵਾਂਸ ਲੈਵਲ ਦੀ ਲਾਈਫ ਜੀ ਰਹੇ ਹਾਂ, ਇਹਦੇ ਵਿੱਚ ਸਪਲੀਮੈਂਟੇਸ਼ਨ ਬਹੁਤ ਐਡਵਾਂਸ ਹੈ, ਤੋ ਉਹਦਾ ਵੀ ਜਿਹੜਾ ਹੈਲਪ ਲੈ ਸਕਦੇ ਹਾਂ, ਕਿਉਂਕਿ ਦਿਸ ਆਲ ਨੈਚੁਰਲ, ਉਹਦੇ ਵਿੱਚ ਕੁਛ ਨਹੀਂ ਹੈ, ਵੇ ਪ੍ਰੋਟੀਨ ਗਾਂ ਦੇ ਦੁੱਧ ਤੋਂ ਬਣਦਾ ਉਹ, ਠੀਕ ਹੈ ਜੀ, ਤੇ ਉਹਦੇ ਨਾਲ ਕਰਕੇ ਉਹ ਆਪਣਾ ਜਿਹੜਾ ਪ੍ਰੋਟੀਨ ਇਨਟੇਕ ਆ ਪੂਰਾ ਕਰ ਸਕਦੇ ਆ, ਕਰਦੇ ਵੀ ਆ ਕਾਫੀ ਵੈਜੀਟੇਰੀਅਨ ਬੰਦੇ ਨੇ ਜੀ।
ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਕਈ ਲੋਕ ਕਹਿੰਦੇ ਆ ਵੀ ਸਟੀਰੋਇਡਸ ਲੈ ਲਓ ਜੀ ਜੇ ਬੋਡੀ ਬਣਾਉਣੀ ਹੈ, ਸਟੀਰੋਇਡਸ ਦਾ ਬੜਾ ਮੋਟਾ ਜਿਹੜਾ ਫਾਇਦਾ ਹੁੰਦਾ, ਇਹ ਇਹਦੇ ਦੁਆਲੇ ਤੁਸੀਂ ਸਾਨੂੰ ਕੁਝ ਸਾਡੇ ਸਰੋਤਿਆਂ ਨੂੰ ਕੁਝ ਦੱਸਣਾ ਚਾਹੋਗੇ ਕਿ ਫਾਇਦਾ ਹੈ ਸਟੀਰੋਇਡਸ ਦਾ ਤੇ ਉਹਨਾਂ ਦਾ ਨੁਕਸਾਨ ਕੀ ਹੋ ਸਕਦਾ?
ਮੈਂ ਆਪਣੇ ਸੋਸ਼ਲ ਮੀਡੀਆ ਤੇ ਇਹਦੇ ਟੌਪਿਕ ਤੇ ਜ਼ਿਆਦਾ ਕਦੇ ਗੱਲ ਨਹੀਂ ਕੀਤੀ ਕਿਉਂਕਿ ਇਹਦੇ ਵਿੱਚ ਕਾਫੀ ਵਿਵਾਦ ਨੇ ਤੇ ਉਹ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ। ਬਾਕੀ ਮੈਂ ਤੁਹਾਨੂੰ ਇੱਕ ਭਾਜੀ ਗੱਲ ਦੱਸਣੀ ਚਾਹੁੰਦਾ ਕਿ ਹੁਣ ਕਾਫੀ ਕੰਟਰੀਆਂ ਨੇ ਜਿੱਥੇ ਸਟੀਰੋਇਡਸ ਹੈਗਾ ਜਿਹੜਾ ਉਹ ਇੱਕ ਤਰ੍ਹਾਂ ਦਾ ਲੀਗਲ ਤੌਰ ਤੇ ਮਿਲਦਾ ਹੈ, ਠੀਕ ਹੈ। ਹੁਣ ਤੁਸੀਂ ਥਾਈਲੈਂਡ ਕਹਿ ਲਓ ਜਾਂ ਹੋਰ ਵੀ ਕਈ ਕੰਟਰੀਆਂ ਕਹਿ ਲਓ, ਇੰਡੀਆ 'ਚ ਵੀ ਅਵੇਲੇਬਲ ਹੈ ਜੀ। ਤਾਂ ਮੈਂ ਉਹੀ ਗੱਲ ਕਹਿੰਦਾ ਕਿ ਇਸੇ ਚੀਜ਼ ਨਾਲ ਬੋਡੀ ਬਣਦੀ ਹੁੰਦੀ ਤਾਂ ਫਿਰ ਹਰੇਕ ਪਿੰਡ 'ਚ 15-15, 20-20 ਤਾਂ ਬੋਡੀ ਬਿਲਡਰ ਚਾਹੀਦੇ ਸੀਗੇ ਨਾ, ਸੋ ਕਿਉਂ ਨਹੀਂ ਰੈਡੀ ਹੁੰਦੇ? ਸੋ ਉਹਦਾ ਮੈਂ ਕਾਰਨ ਦੱਸਦਾ ਕਿ ਇਹ ਜਿਹੜੀ ਚੀਜ਼ ਹੈ ਇਹ ਇੱਕ ਪੋਲਿਸ਼ ਹੈ, ਠੀਕ ਹੈ। ਇਹਦਾ ਜਿਹੜਾ ਰੋਲ ਹੈ 10-15% ਹੈ, ਬਾਕੀ ਗੱਲ ਤਾਂ ਆ ਜਾਂਦੀ ਹੈ ਤੁਹਾਡੀ ਖੁਰਾਕ ਦੀ, ਡਾਇਟ ਦੀ। ਹੁਣ ਜਿਹੜੀਆਂ ਕੰਟਰੀਆਂ 'ਚ ਆਪਾਂ ਬੈਠੇ ਹਾਂ ਇੱਥੇ ਇਹੋ ਜਿਹੀ ਖੁਰਾਕ ਹੈ, ਇਹੋ ਜਿਹਾ ਜਿਹੜਾ ਸਪਲੀਮੈਂਟੇਸ਼ਨ ਅਵੇਲੇਬਲ ਹੈ। ਸਪਲੀਮੈਂਟ ਸਟੀਰੋਇਡ 'ਚ ਨਹੀਂ ਆਉਂਦਾ, ਪਹਿਲਾਂ ਮੈਂ ਉਹ ਗੱਲ ਕਲੀਅਰ ਕਰਨਾ। ਸਪਲੀਮੈਂਟ ਇਜ਼ ਲਾਈਕ ਜਿਹੜਾ ਤੁਹਾਨੂੰ ਸ਼ੈਲਫ 'ਤੇ ਵਿਕਦਾ ਹੈ, ਸਟੋਰ ਖੁੱਲ੍ਹੇ ਹੋਏ ਨੇ ਕਿਉਂਕਿ ਸ਼ੈਲਫ 'ਤੇ ਵਿਕਣ ਵਾਲੀ ਚੀਜ਼ ਹੈ। ਜਿਹੜਾ ਸਟੀਰੋਇਡ ਹੁੰਦਾ ਹੈ ਉਹ ਅੰਡਰ ਦਾ ਕਾਊਂਟਰ ਵਿਕਦਾ, ਉਹ ਮਤਲਬ ਇਲੀਗਲ ਹੈ ਇੱਥੇ, ਠੀਕ ਹੈ ਜੀ। ਹੁਣ ਜਿਹੜੀ ਚੀਜ਼ ਇਲੀਗਲ ਹੋ ਗਈ ਤਾਂ ਉਹ ਮਤਲਬ ਕੀ ਹੈ, ਤੁਹਾਡੇ ਲਈ ਹਾਰਮਫੁੱਲ ਹੈ। ਬਾਕੀ ਗੱਲ ਉਹੀ ਹੈ ਤੇ ਜਦ ਹੁਣ ਤੁਸੀਂ ਮਿਹਨਤ ਨਹੀਂ ਕਰਨੀ, ਤੁਸੀਂ ਜਿਹੜੀ ਮੈਂ ਚੀਜ਼ ਦੱਸੀ ਹੈ, ਸਭ ਤੋਂ ਵੱਡਾ ਰੋਲ ਹੈ, ਕਿਸੇ ਨੂੰ ਵੀ ਤੁਸੀਂ ਪੁੱਛ ਲਿਆ ਜੇ, ਸਾਡੇ ਵੀਰ ਸੁਣਦੇ ਹੋਣਗੇ, ਸਾਡੀਆਂ ਭੈਣਾਂ ਸੁਣਦੇ ਹੋਣਗੇ ਜਿਹੜੇ ਕਰ ਰਹੇ ਨੇ ਬੋਡੀ ਬਿਲਡਿੰਗ, ਸਭ ਤੋਂ ਜਿਹੜਾ ਵੱਡਾ ਰੋਲ ਹੈ 70% ਉਹ ਤੁਹਾਡੇ ਜਿਹੜਾ ਨੋਰਮਲ ਫੂਡ ਹੈ। ਸਪਲੀਮੈਂਟ ਨੂੰ ਵੀ ਵੱਖ ਕੱਢ ਦਿਓ, ਸਪਲੀਮੈਂਟ ਦਾ ਵੀ ਕੋਈ ਵੱਡਾ ਰੋਲ ਨਹੀਂ ਹੈ, ਨੋਰਮਲ ਫੂਡ ਹੈ। ਜਿੱਦਾਂ ਮੈਂ ਹੁਣ ਚਿਕਨ ਬ੍ਰੈਸਟ ਦੱਸੀ ਹੈ ਜਾਂ ਨੋਰਮਲ ਡਾਇਟ ਦੱਸੀ ਹੈ, ਉਹਦਾ 70% ਰੋਲ ਹੈ। ਫਿਰ ਤੁਹਾਡਾ ਸਪਲੀਮੈਂਟੇਸ਼ਨ ਹੋ ਗਿਆ ਜਿਹੜਾ ਤੁਸੀਂ ਰਿਕਵਰੀ ਲਈ ਯੂਜ਼ ਕਰਦੇ ਹੋ, ਵੀ ਜਿੱਦਾਂ ਗਲੂਟਾਮਾਈਨ ਹੋ ਗਿਆ, ZM ਹੋ ਗਿਆ, ਜ਼ਿੰਕ ਮੈਗਨੀਸ਼ੀਅਮ ਹੋ ਗਿਆ, ਮਲਟੀਵਿਟਾਮਿਨਸ ਹੋ ਗਿਆ ਤੁਹਾਡੇ, ਅਤੇ ਉਹ ਵੀ ਚੀਜ਼ਾਂ ਯੂਜ਼ ਕਰਦੇ ਹੋ, ਉਹਦਾ ਆਮ ਲਾਈਫ 'ਚ ਵੀ ਬੰਦੇ ਯੂਜ਼ ਕਰਦੇ ਨੇ, ਅਤੇ ਬਾਕੀ ਤੁਹਾਡੀ ਟ੍ਰੇਨਿੰਗ। ਅਤੇ ਹੁਣ ਜਿਹੜੀਆਂ ਇੱਥੇ ਵੀ ਕਾਫੀ ਫੈਡਰੇਸ਼ਨ ਨੇ, ਸਾਡੇ ਵੀਰ ਇੱਥੇ ਕੰਪੀਟੀਸ਼ਨ ਕਰਦੇ ਨੇ, ਬਹੁਤ ਫੈਡਰੇਸ਼ਨ ਹੈਗੀਆਂ ਜਿਹੜੇ ਟੈਸਟ ਵੀ ਕਰ ਲੈਂਦੇ ਨੇ ਤੁਹਾਡੇ, ਠੀਕ ਹੈ ਜੀ। ਸੋ ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹਦਾ ਰੋਲ ਜਿਹੜਾ ਹੈ ਬਹੁਤ ਘੱਟ ਹੈ, 10-15%। ਹੁਣ ਜਿਹੜਾ ਬੰਦਾ ਸਿਰਫ 10% ਤੇ ਫੋਕਸ ਕਰ ਰਿਹਾ ਹੈ ਤਾਂ ਉਹ ਕਿਵੇਂ ਬੋਡੀ ਬਿਲਡਿੰਗ ਆਲੂਗਾ, ਜਿਹੜਾ ਫੋਕਸ ਤੁਹਾਡਾ 70% ਤੇ ਹੋਣਾ ਚਾਹੀਦਾ। ਬਾਕੀ ਤੁਸੀਂ ਜਿਹੜਾ ਕਹਿੰਦੇ ਹੈ, ਬੰਦੇ ਕਹਿੰਦੇ ਨੇ, ਲੋਕ ਕਹਿੰਦੇ ਨੇ, ਲੋਕ ਕਹਿੰਦੇ ਨੇ, ਲੋਕ ਬਾਈ ਜੀ ਕਹਿੰਦੇ ਉਹੀ ਹੁੰਦੇ ਨੇ ਜਿਹਨਾਂ ਨੂੰ ਕੋਈ ਪਤਾ ਨਾ ਹੋਵੇ, ਠੀਕ ਹੈ। ਹੁਣ ਮੈਂ ਇੱਕ ਅਥਲੀਟ ਹਾਂ, ਮੈਂ ਇੱਕ ਪਰਸਨਲ ਟ੍ਰੇਨਰ ਹਾਂ, ਇੱਕ ਨਿਊਟ੍ਰੀਸ਼ਨਿਸਟ ਹਾਂ, ਇੱਕ ਜਿਮ ਚਲਾਉਣਾ, ਮੈਂ ਤੁਹਾਨੂੰ ਉਹ ਸਲਾਹ ਦੇ ਸਕਦਾ। ਹੁਣ ਮੈਂ ਤੁਹਾਡੀ ਗੱਡੀ ਖਰਾਬ ਹੋ ਗਈ, ਮੈਂ ਤੁਹਾਨੂੰ ਉਹ ਸਲਾਹ ਨਹੀਂ ਦੇ ਸਕਦਾ ਬਾਈ ਜੀ ਇਹਦੇ ਇੰਜਣ 'ਚ ਆਹ ਫੋਲਟ ਹੋ ਸਕਦਾ, ਆਹ ਗੱਡੀ ਲਓ, ਉਹ ਗੱਡੀ ਲਓ, ਬਟ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਬਿਨਾਂ ਮੰਗੀ ਸਲਾਹ ਦੇਣ ਦੀ। ਇਸ ਕਰਕੇ ਸਾਡੀ ਕਮਿਊਨਿਟੀ 'ਚ, ਸੋਰੀ ਟੂ ਸੇ, ਇਹ ਵੀ ਚੀਜ਼ਾਂ ਬਹੁਤ ਨੇ। ਜੇ ਤੁਸੀਂ ਕਿਸੇ ਤੋਂ ਵੀ ਸਲਾਹ ਲੈਣ ਜਾਂਦੇ ਹੋ, ਭਲਾ ਉਹ ਮੋਟਰ ਮੰਗਾਉਣਾ ਹੈਗਾ, ਭਲਾ ਉਹ ਰੀਅਲ ਸਟੇਟ 'ਚ, ਭਲਾ ਤੁਸੀਂ ਸਲਾਹ ਲੈਣ ਜਾਓ, ਸਲਾਹ ਤੁਹਾਨੂੰ ਪ੍ਰੋਪਰ ਮਿਲੂਗੀ, ਉਹ ਗਲਤ ਹੈ ਸਹੀ ਹੈ ਉਹ ਮੈਟਰ ਨਹੀਂ ਕਰਦਾ। ਮੈਂ ਇਹੀ ਕਹਿਣਾ ਚਾਹੁੰਦਾ ਆਪਣੇ ਵੀਰਾਂ ਨੂੰ, ਆਪਣੀਆਂ ਭੈਣਾਂ ਨੂੰ, ਜਿਹੜੀ ਇਹ ਸ਼ੰਕਾ ਹੈ ਤੁਹਾਡੇ ਦਿਮਾਗ ਦੇ ਵਿੱਚ ਕੁਛ ਵੀ ਹੈ, ਤੁਸੀਂ ਕਿਸੇ ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ, ਉਹਨਾਂ ਲੌਜਿਕ ਨਾਲ ਗੱਲ ਕਰੋ, ਦੈਨ ਹੀ ਹੈਵ ਟੂ ਕਲੀਅਰ। ਲੋਕ ਕਈ ਕਰਦੇ ਨੇ ਯੂਜ਼, ਬਟ ਉਹਨਾਂ ਦਾ ਲੈਵਲ ਬਹੁਤ ਹਾਈ ਹੁੰਦਾ ਜੀ। ਹੁਣ ਮਿਸਟਰ ਓਲੰਪੀਆ ਦੇ ਵਿੱਚ ਹੈ, ਜੇ ਹੈ ਉਹ, ਲੈਵਲ ਬਹੁਤ ਹਾਈ ਹੈ ਉਹਨਾਂ ਦੀ, ਪ੍ਰੋਪਰ ਉਹਨਾਂ ਦੇ ਡਾਕਟਰ ਹੁੰਦੇ ਨੇ ਉਹਨਾਂ ਦੇ ਨਾਲ, ਬਟ ਜੋ ਵੀ ਹੈ। ਬਟ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਆਪਾਂ ਜਿਮ ਜਾਂਦੇ ਹਾਂ, ਆਪਾਂ ਬਾਜੀ ਐਕਸਰਸਾਈਜ਼ ਕਰਦੇ ਹਾਂ, ਆਪਾਂ ਕੰਪਿਊਟਰ, ਆਪਾਂ ਇੱਕ ਫਿਟਨੈਸ ਲਈ ਕਰਦੇ ਹਾਂ। ਸੋ ਸਾਡੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਫਿਟਨੈਸ ਨੂੰ ਪ੍ਰਮੋਟ ਕਰਦੇ ਹਾਂ ਜ਼ਿਆਦਾ। ਅਸੀਂ ਆਪਣੀਆਂ ਭੈਣਾਂ ਲਈ ਵੀ ਨੁਕਤੇ ਦੱਸਦੇ ਹਾਂ, ਘਰ ਦੇ ਵਿੱਚ ਕਿਵੇਂ ਟ੍ਰੇਨਿੰਗ ਕਰਨੀ ਆ, ਵੀਰਾਂ ਲਈ ਵੀ ਦੱਸਦੇ ਹਾਂ, ਬਜ਼ੁਰਗਾਂ ਲਈ ਵੀ ਦੱਸਦੇ ਹਾਂ ਅਤੇ ਬੱਚਿਆਂ ਲਈ ਵੀ ਦੱਸਦੇ ਹਾਂ, ਠੀਕ ਹੈ ਜੀ। ਸਾਡਾ ਤਾਂ ਮੋਟਿਵ ਹੋਇਆ, ਹੁਣ 100 ਚੋਂ 1 ਬੰਦਾ ਹੈ ਜਿਹੜਾ ਬੋਡੀ ਬਿਲਡਰ ਬਣਨਾ ਚਾਹੂਗਾ, ਹੁਣ ਅਸੀਂ 99 'ਤੇ ਫੋਕਸ ਕਰਨਾ ਕਿ 1 'ਤੇ ਕਰਨਾ? 1 ਬੰਦੇ ਨੇ ਤਾਂ ਜਿਹਨੇ ਬਣਨਾ ਉਹਨੇ ਬਣਾ ਹੀ ਜਾਣਾ ਜੀ, ਉਹਨੇ ਟੱਕਰਾਂ ਟੁੱਕਰਾਂ ਮਾਰ ਕੇ ਇੱਧਰ ਉੱਧਰ ਕੋਚ ਹਾਇਰ ਕਰਕੇ ਉਹਨੇ ਬੋਡੀ ਬਿਲਡਰ ਬਣਾ ਹੀ ਜਾਣਾ। ਪਰ ਸਾਡਾ ਫਰਜ਼ ਬਣਦਾ, ਜਿਹੜਾ 99% ਸਾਡੀ ਕਮਿਊਨਿਟੀ ਹੈ, ਅਸੀਂ ਉਹਨੂੰ ਟੈਕਲ ਕਰੀਏ, ਉਹਨੂੰ ਦੇਖੀਏ ਕਿ ਘਰਾਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਫਿੱਟ ਕਰ ਸਕਦੇ ਹਾਂ, ਕਿਵੇਂ ਜਿਹੜੀਆਂ ਆਮ ਔਰਗੈਨਿਕ ਚੀਜ਼ਾਂ ਆ ਉਹਨਾਂ ਦੇ ਨਾਲ ਵੀ।
ਤੁਸੀਂ ਜਿਸ ਤਰ੍ਹਾਂ ਹੁਣੇ ਕਿਹਾ ਕਿ ਸਲਾਹ ਤਾਂ ਮੁਫ਼ਤ ਦੀ ਮਿਲਦੀ ਹੈ ਜੀ, ਵੈਸੇ ਆਪਣੀ ਪੰਜਾਬੀ 'ਚ ਵੀ ਕਹਾਵਤ ਹੈਗੀ ਹੈ ਕਿ ਜਿੰਨੇ ਮੂੰਹ ਓਨੀਆਂ ਗੱਲਾਂ।
ਬਿਲਕੁਲ ਜੀ।
ਇੱਕ ਚੀਜ਼ ਮੇਰੇ ਦਿਮਾਗ 'ਚ ਹੁਣੇ ਆਈ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਟ੍ਰੇਨਰ ਵੀ ਹਾਇਰ ਕਰ ਲੈਂਦੇ ਆ, ਹੈ ਨਾ ਜਿਨ੍ਹਾਂ ਨੇ ਬਾਡੀ ਬਿਲਡਿੰਗ ਚਾਹੁੰਦਾ, ਪਰ ਕਈ ਲੋਕ ਹੁੰਦੇ ਜਿਹੜੇ ਕਹਿੰਦੇ ਕਿ ਅਸੀਂ ਘਰੋਂ ਹੀ ਐਕਸਰਸਾਈਜ਼ ਕਰਨਾ ਚਾਹੁੰਦੇ ਹਾਂ।
ਹਾਂਜੀ,
ਸੋ ਘਰ 'ਚ ਰਹਿ ਕੇ ਲੋਕੀ ਕਿਸ ਤਰ੍ਹਾਂ ਜਿਹੜੇ ਕਿਹੜੇ ਕਿਹੜੇ ਤੁਸੀਂ ਕਹੋਗੇ ਇਕੁਇਪਮੈਂਟ ਹੈ ਜਿਹੜੇ ਤੁਸੀਂ ਘਰ 'ਚ ਰੱਖ ਕੇ ਵੀ ਆਪਣਾ ਤੰਦਰੁਸਤ ਰਹਿ ਸਕਦੇ ਹੋ?
ਹਾਂਜੀ, ਘਰ ਦੇ ਵਿੱਚ ਭਾਜੀ ਆਪਾਂ ਬੋਡੀ ਵੇਟ ਨਾਲ ਵੀ ਟ੍ਰੇਨਿੰਗ ਲਾ ਸਕਦੇ ਹਾਂ। ਆਪਾਂ ਨੋਰਮਲ ਛੋਟੇ ਛੋਟੇ ਇਕਵਿਪਮੈਂਟਸ ਹੁੰਦੇ, ਜਿਹੜੀ ਕੋਈ ਵੱਡੀ ਇਨਵੈਸਟਮੈਂਟ ਨਹੀਂ ਹੁੰਦੀ, ਕੈਟਲ ਬੈਲਸ ਹੋ ਗਈਆਂ, ਛੋਟੇ ਡੰਬਲਸ ਹੋ ਗਏ, ਹੈ ਨਾ, ਅਤੇ ਬੈਂਚ ਵਗੈਰਾ ਹੋ ਗਏ, ਯੋਗਾ ਮੈਟ, ਇੱਦਾਂ ਦੀ ਚੀਜ਼ਾਂ ਰੱਖ ਕੇ ਤੁਸੀਂ ਘਰ ਬਹੁਤ ਵਧੀਆ ਤੰਦਰੁਸਤ ਰਹਿ ਸਕਦੇ ਹੋ। ਅਸੀਂ ਜਾਂ ਪਿੱਛੇ ਜੇ ਆਪਣੀ ਐਪ ਵੀ ਲਾਂਚ ਕੀਤੀ ਹੈ, ਕਾਮਾ ਫਿਟਨੈਸ ਐਪ, ਉਹ ਇਸੇ ਹੀ ਵਜ੍ਹਾ ਕਰਕੇ ਕੀਤੀ ਹੈ ਕਿ ਜਿਹੜੇ ਸਾਡੇ ਵੀਰ, ਸਾਡੀਆਂ ਭੈਣਾਂ, ਈਵਨ ਸਾਡੇ ਬਜ਼ੁਰਗ ਵੀ ਹੈ, ਜਿਮ ਨਹੀਂ ਜਾ ਸਕਦੇ ਕਿਉਂਕਿ ਕਾਫੀ ਬੰਦੇ ਆ ਰੁਝੇਵਿਆਂ ਕਰਕੇ ਨਹੀਂ ਨਿਕਲ ਹੁੰਦਾ ਜਿਮ, ਸਪੈਸ਼ਲੀ ਸਾਡੀਆਂ ਭੈਣਾਂ ਦੀ ਜੇ ਗੱਲ ਕਰੀਏ, ਤਾਂ ਉਹ ਬੈਟਰ ਹੈ ਕਿ ਘਰ ਬੋਡੀ ਵੇਟ ਨਾਲ ਬਹੁਤ ਟ੍ਰੇਨਿੰਗ ਲੱਗ ਜਾਂਦੀ ਹੈ। ਛੋਟੇ ਛੋਟੇ ਇਕਵਿਪਮੈਂਟ ਹੈ, ਕੈਟਲ ਬੈਲ ਹੈ, ਡੰਬਲਸ ਹੈ, ਬਹੁਤ ਛੋਟੀ ਇਨਵੈਸਟਮੈਂਟ ਹੈ ਜਿਹੜੀ ਅਸੀਂ ਛੋਟੀ ਇਨਵੈਸਟਮੈਂਟ ਕਰਕੇ ਆਪਣੇ ਆਪ ਨੂੰ ਇੱਕ ਬਹੁਤ ਵਧੀਆ ਤੰਦਰੁਸਤ ਕਰ ਸਕਦੇ ਹਾਂ। ਆਮ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਵੀ, ਈਵਨ ਯੂਟਿਊਬ ਚੈਨਲ 'ਤੇ ਵੀ ਦੇਖਦੇ ਹੋ, ਅਸੀਂ ਹਫ਼ਤੇ ਬਾਅਦ ਇੱਕ ਅੱਧੀ ਇੱਕ ਦੋ ਵੀਡੀਓ ਪਾਉਣੇ ਹੀ ਹੈ। ਅਸੀਂ ਉਹੀ ਵੀਡੀਓ ਪਾਉਣੇ ਹੈ ਕਿ ਤੁਸੀਂ ਘਰ ਰਹਿ ਕੇ ਆਪਣੇ ਆਪ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹੋ। ਉਸ ਬੋਡੀ ਵੇਟ ਨਾਲ ਵੀ ਲੱਗ ਜਾਂਦੀ ਹੈ, ਕਿਤੇ ਕਿਤੇ ਛੋਟਾ ਛੋਟਾ ਇਕਵਿਪਮੈਂਟ ਜਿੱਦਾਂ ਕੈਟਲ ਬੈਲਸ ਹੋ ਗਈਆਂ ਜਾਂ ਡੰਬਲਸ ਹੋ ਗਏ, ਕਿਤੇ ਕਿਤੇ ਅਸੀਂ ਉਹ ਵੀ ਯੂਜ਼ ਕਰਨਾ ਸਿਖਾਉਂਦੇ ਹਾਂ। ਮਤਲਬ ਘਰ ਦੇ ਵਿੱਚ ਰਹਿ ਕੇ ਬੰਦਾ ਬਹੁਤ ਹੀ ਵਧੀਆ ਤੰਦਰੁਸਤ ਹੋ ਸਕਦਾ, ਬਟ ਕਾਰਨ ਉਹੀ ਹੈ ਕਿ ਅੱਧਾ ਘੰਟਾ ਕੱਢਣਾ ਆਪਾਂ, ਹੁਣ 168 ਘੰਟਿਆਂ 'ਚੋਂ ਅੱਧਾ ਘੰਟਾ ਕੱਢਣਾ ਹੈ ਰੋਜ਼ ਦਾ, ਉਹ ਕੋਈ ਐਡੀ ਵੱਡੀ ਗੱਲ ਨਹੀਂ
ਜੀ। ਅਤੇ ਜੇ ਆਪਾਂ ਵਾਪਸ ਆਈਏ ਕੰਪੀਟੀਸ਼ਨ 'ਤੇ, ਜੇ ਕੰਪੀਟੀਸ਼ਨ ਦੀ ਗੱਲ ਕਰੀਏ, ਤਾਂ ਕੰਪੀਟੀਸ਼ਨ ਦੀ ਤਿਆਰੀ ਕਰਨ ਵਾਲੇ ਜਿਹੜੇ ਆਪਣੇ ਪੰਜਾਬੀ ਵੀਰ ਭੈਣ ਹੈਗੇ ਨੇ,
ਹਾਂਜੀ,
ਉਹਨਾਂ ਨੂੰ ਤੁਸੀਂ ਕੀ ਸੁਝਾਅ ਦੇਣੇ ਚਾਹੋਗੇ, ਕਿਹੜੀਆਂ ਟਿਪਸ ਦੇਣੀਆਂ ਚਾਹੋਗੇ?
ਸਭ ਤੋਂ ਪਹਿਲਾਂ ਇੱਕ ਤਾਂ ਜੀ ਮੇਰੀ ਛੋਟੀ ਜਿਹੀ ਸਲਾਹ ਆ ਸਾਡੇ ਵੀਰਾਂ ਲਈ, ਸਾਡੀਆਂ ਭੈਣਾਂ ਲਈ, ਇਹ ਇੱਥੇ ਵੀ 4-5 ਫੈਡਰੇਸ਼ਨ ਹੈਗੀਆਂ ਜਿਹੜੀਆਂ ਬੋਡੀ ਬਿਲਡਿੰਗ ਦੇ ਕੰਪੀਟੀਸ਼ਨ ਕਰਾਉਣੀਆਂ, ਤੋ ਕਦੇ ਵੀ ਮੈਂ ਇਹੀ ਦੱਸਣਾ ਚਾਹੁੰਦਾ ਉਹਨਾਂ ਨੂੰ, ਕੋਈ ਫੈਡਰੇਸ਼ਨ ਮਾੜੀ ਨਹੀਂ ਹੁੰਦੀ। ਕਾਫੀ ਜਿਹੜੇ ਬੰਦੇ ਨੇ ਕਈ ਵੇਲੇ ਥੋੜ੍ਹੇ ਉੱਪਰ ਲੈਵਲ 'ਤੇ ਜਾ ਕੇ ਉਹ ਕ੍ਰਿਟੀਸਾਈਜ਼ ਕਰਨਾ ਸਟਾਰਟ ਕਰ ਦਿੰਦੇ, ਆਹ ਫੈਡਰੇਸ਼ਨ ਮਾੜੀ ਆ, ਉਹ ਮਾੜੀ ਆ, ਮਾੜੀ ਆ, ਮਾੜੀ। ਦੇਖੋ, ਪੜ੍ਹਨ ਵਾਲੇ ਨੇ ਤਾਂ ਪੜ੍ਹੇ ਹੀ ਜਾਣਾ, ਸਕੂਲ ਕਿਵੇਂ ਦਾ, ਸਰਕਾਰੀ ਸਕੂਲਾਂ 'ਚ ਲੱਗੇ ਬੰਦੇ ਵੀ ਬਹੁਤ ਉੱਚੀਆਂ ਪੋਸਟਾਂ 'ਤੇ ਪਹੁੰਚ ਗਏ, ਠੀਕ ਆ ਜੀ। ਜਿਹਨੇ ਪੜ੍ਹਨਾ ਹੋਵੇ ਤਾਂ ਪੜ੍ਹੇ ਹੀ ਜਾਣਾ, ਜਿਹਨੇ ਜਿੱਤਣਾ ਉਹਨੇ ਤਾਂ ਨਿਕਲ ਹੀ ਜਾਣਾ, ਅਤੇ ਉਹਨੂੰ ਕੋਈ ਰੋਕ ਨਹੀਂ ਸਕਦਾ, ਉਹ ਤਾਂ ਪਾਣੀ ਦਾ ਬਹਾ ਆ, ਉਹਨੇ ਤਾਂ ਨਿਕਲ ਹੀ ਜਾਣਾ। ਸੋ ਇਹ ਨਾ ਦੇਖੋ, ਜਿਹੜੀ ਫੈਡਰੇਸ਼ਨ ਤੁਹਾਡਾ ਮਨ ਕਰਦਾ ਉਹਦੇ ਵਿੱਚ ਕਰੋ, ਅਤੇ ਆਪਣੇ ਆਪ ਨੂੰ ਅੱਗੇ ਲੈ ਕੇ ਆਓ। ਕਦੇ ਵੀ ਇਹ ਨਾ ਦੇਖੋ ਕਿ ਆ ਜੋ, ਬਸ ਆਪਣੇ ਆਪ 'ਤੇ ਫੋਕਸ ਕਰੋ, ਤੁਸੀਂ ਕੀ ਕਰ ਸਕਦੇ ਹੋ, ਟੈਲ ਦਾ ਪੀਪਲ ਦੈਟ ਥਿੰਗਸ। ਸੋ ਲੋਕਾਂ ਦੇ ਬਾਰੇ ਬੋਲਣਾ, ਕੋਈ ਇੱਦਾਂ ਕੰਟਰੋਵਰਸੀਆਂ ਕ੍ਰੀਏਟ ਕਰਨਾ, ਉਹ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਆਹੀ ਛੋਟੀ ਜਿਹੀ ਕਮਿਊਨਿਟੀ ਆ, ਰਲ ਮਿਲ ਕੇ ਰਹਿਣਾ ਇੱਥੇ। ਮੈਂ ਤਾਂ ਇਹੀ ਕਹਿੰਦਾ, ਜਿਹੜਾ ਜੰਗ ਜੂਥ ਸਾਡਾ ਆ ਰਿਹਾ, ਫੋਕਸ ਔਨ ਯੋਰ ਸੈਲਫ। ਨੰਬਰ 2, ਮੈਂ ਜਿਹੜਾ ਉਹਨਾਂ ਨੂੰ ਇਹੀ ਸਲਾਹ ਦੇਣੀ ਚਾਹੁੰਦਾ ਕਿ ਜਿਹੜਾ ਸਭ ਕੁਛ ਹੈ ਉਹ ਡਾਇਟ 'ਤੇ ਤੁਹਾਡਾ ਫੋਕਸ ਹੋਣਾ ਬਹੁਤ ਜ਼ਰੂਰੀ ਹੈ, ਇੱਕ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ। ਕਿੰਨੇ ਵਜੇ ਉੱਠਦੇ ਹੋ ਤੁਸੀਂ, ਕਿੰਨੇ ਵਜੇ ਸੌਂਦੇ ਹੋ, ਕਿੰਨੇ ਟਾਈਮ ਬਾਅਦ ਤੁਸੀਂ ਆਪਣਾ ਮੀਲ ਲੈਂਦੇ ਹੋ, ਟ੍ਰੇਨਿੰਗ ਦਾ ਕੀ ਟਾਈਮ ਹੈ, ਕਿਵੇਂ ਲਾਉਂਦੇ ਹੋ। ਬੈਟਰ ਹੈ ਕਿ ਜਿਹੜੇ ਵੀ ਸਾਡੇ ਵੀਰ, ਸਾਡੀਆਂ ਭੈਣਾਂ ਆਸਟ੍ਰੇਲੀਆ ਜਾਂ ਹੋਰ ਵੀ ਕੰਟਰੀਆਂ 'ਚ ਬੈਠੇ ਆ, ਵਧੀਆ ਕੋਚ ਮਿਲ ਜਾਂਦੇ ਨੇ, ਜਿਮ ਤੋਂ ਟ੍ਰੇਨਰ ਮਿਲ ਜਾਂਦੇ। ਜੇ ਤੁਹਾਨੂੰ ਨਹੀਂ ਪਤਾ, ਦੇਖੋ ਆਪਣੇ ਵੈਸੇ ਵੀ ਤਾਂ ਖਰਚੇ ਹੋ ਹੀ ਜਾਂਦੇ ਨੇ ਮਾੜੇ ਮੋਟੇ, ਹੈ ਨਾ ਜੀ, ਤਾਂ ਉੱਥੋਂ ਹੀ ਤੁਸੀਂ ਆਪਣਾ ਜਿਹੜਾ ਲੋਕਲ ਤੁਹਾਡੇ ਕੋਈ ਵੀ ਟ੍ਰੇਨਰ ਹੈ ਵਧੀਆ ਤੁਹਾਨੂੰ ਲੱਗਦਾ, ਉਹਦਾ ਹਾਇਰ ਕਰਕੇ ਉਹਦੇ ਤੋਂ ਐਕਚੁਅਲ ਟ੍ਰੇਨਿੰਗ ਲੈ ਕੇ ਚੱਲੋ, ਤਾਂ ਜੋ ਤੁਹਾਡਾ ਸਮਾਂ ਖਰਾਬ ਨਾ ਹੋਵੇ, ਜਿਹੜਾ ਜਿਮ 'ਚ ਤੁਸੀਂ ਲੋਹਾ ਕੁੱਟਦੇ ਹੋ ਉਹ ਤੁਹਾਡਾ ਜਾਇਆ ਨਾ ਜਾਵੇ। ਸਟਾਰਟਿੰਗ ਤੋਂ ਇੱਕ ਵਧੀਆ ਤੁਹਾਨੂੰ ਸੇਧ ਹੋਵੇ, ਪਰਤਾ ਹੋਵੇ, ਕਿਵੇਂ ਜਿਹੜਾ ਮਾਈਕਰੋ ਕੰਮ ਕਰਦੇ ਨੇ, ਕਿਵੇਂ ਜਿਹੜਾ ਪ੍ਰੋਟੀਨ ਦਾ ਕਿੰਨੀ ਮਾਤਰਾ ਚਾਹੀਦੀ, ਤੁਹਾਡੀ ਬੋਡੀ ਦੇ ਹਿਸਾਬ ਨਾਲ ਕਾਰਬਸ ਕਿੰਨਾ ਚਾਹੀਦਾ। ਮੇਰਾ ਇਹ ਟਿਪਸ ਹੈ ਕਿ ਆਪਣਾ ਇੱਕ ਪ੍ਰੋਫੈਸ਼ਨਲ ਜਿਹੜਾ ਟ੍ਰੇਨਰ ਹੈ ਉਹ ਜ਼ਰੂਰ ਹਾਇਰ ਕਰੋ, ਉਹਦੇ ਨਾਲ ਕੀ ਹੈ ਤੁਹਾਨੂੰ ਜਿਹੜੀ ਪੂਰਾ ਮਿਲ ਜਾਊਗਾ, ਜਿਹੜਾ ਰਾਸਤਾ ਤੁਹਾਡਾ ਕਲੀਅਰ ਹੋ ਸਕਦਾ ਹੈ
ਜੀ। ਤੇ ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਸਾਡੇ ਸੁਣਨ ਵਾਲੇ ਨਾਲ ਸਾਂਝਾ ਕਰਨਾ ਚਾਹੋ ਤਾਂ?
ਹਾਂਜੀ, ਮੇਰਾ ਬਾਕੀ ਆਪਣੇ ਸਾਰੇ ਵੀਰਾਂ ਨੂੰ, ਜਿੰਨੇ ਜਿਹੜੇ ਵੀ ਸਾਡੀ ਕਮਿਊਨਿਟੀ ਦੇ ਭਾਈਚਾਰੇ ਦੇ ਵੀਰ ਸਾਡੇ ਕਿਤੇ ਵੀ ਵਰਲਡ 'ਚ ਵੱਸਦੇ ਆ, ਉਹਨਾਂ ਨੂੰ ਇਹੀ ਸੁਨੇਹਾ ਹੈ, ਬਾਈ ਜੀ, ਚਾਹੇ ਸਾਡਾ ਵੀਰ ਹੈ, ਭੈਣ ਹੈ, ਬਜ਼ੁਰਗ ਹੈ, ਜਾਨ ਹੈ, ਜਹਾਨ ਹੈ, ਠੀਕ ਹੈ ਜੀ, ਆਪਣੇ ਸਰੀਰ ਦਾ ਖਿਆਲ ਜ਼ਰੂਰ ਰੱਖੋ। ਜੇ ਤੁਸੀਂ ਜਿਮ ਨਹੀਂ ਜਾ ਸਕਦੇ, ਮਾੜਾ ਮੋਟਾ ਘਰ ਤੁਸੀਂ ਆਪਣਾ ਵਰਕਆਊਟ ਕਰੋ, ਮਸਲ ਫੰਕਸ਼ਨਿੰਗ ਕਰੋ, ਘਰ ਨਹੀਂ ਕਰ ਸਕਦੇ ਮਾੜੀ ਮੋਟੀ ਵਾਕ 'ਤੇ ਜ਼ਰੂਰ ਜਾਇਆ ਕਰੋ, ਤਾਂ ਜੋ ਆਪਣੇ ਜਿਹੜੀ ਮਸਲਾਂ ਦੀ ਫੰਕਸ਼ਨਿੰਗ ਹੁੰਦੀ ਰਹੇ, ਮਸਲ ਥੋੜ੍ਹੇ ਠੀਕ ਰਹਿਣ, ਕਿਉਂਕਿ ਗੱਲ ਉਹੀ ਹੈ ਕਿ ਜੇ ਇੰਜਣ ਵਧੀਆ ਤਾਂ ਗੱਡੀ ਚੱਲਣੀ ਹੈ, ਨਹੀਂ ਤਾਂ ਇੱਕ ਥਾਂ 'ਤੇ ਜਾ ਕੇ ਗੱਡੀ ਖੜ ਵੀ ਸਕਦੀ ਹੈ, ਜਿੱਥੇ ਆਪਾਂ ਫਿਰ ਛੁੱਟੀਆਂ ਲੈ ਕੇ ਹੋਸਪਿਟਲਾਂ 'ਚ ਵੀ ਟਾਈਮ ਖਰਾਬ ਕਰਾਂਗੇ। ਸੋ ਬੈਟਰ ਹੈ ਕਿ ਆਪਾਂ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੋ, ਬਾਕੀ ਉਹੀ ਗੱਲ ਹੈ, ਸਿਆਣਿਆਂ ਦੀਆਂ ਗੱਲਾਂ 'ਤੇ ਹੀ ਅਮਲ ਕਰਨਾ ਚਾਹੀਦਾ। ਮੈਂ ਤਾਂ ਉਸੇ ਹੀ ਰਾਸਤੇ ਤੁਰਿਆ ਹੋਇਆ, ਸਿਆਣੇ ਉਹੀ ਕਹਿੰਦੇ ਕਿ ਇੱਕ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਹੁੰਦਾ, ਜੇ ਦਿਮਾਗ ਆਪਣਾ ਤੰਦਰੁਸਤ ਹੈ, ਨੈਗੇਟਿਵਿਟੀ ਆਪਣੇ ਵੱਲੋਂ ਵਹਿ ਹੀ ਨੱਠ ਜਾਣੀ ਹੈ ਤਾਂ ਬੰਦਾ ਵਹਿ ਹੀ ਪੋਜ਼ਿਟਿਵ ਹੋ ਜਾਂਦਾ, ਬੰਦਾ ਵਹਿ ਹੀ ਉੜੂ ਉੜੂ ਕਰਦਾ ਫਿਰਦਾ। ਸੋ ਬਟ ਉਹੀ ਹੈ ਕਿ ਆਪਣੀ ਆਪਣੇ ਦਿਲਾਂ 'ਚੋਂ ਆਪਣੇ ਆਲੇ ਦੁਆਲੇ ਨੈਗੇਟਿਵਿਟੀ ਕੱਢੋ ਅਤੇ ਆਪਣੇ ਸਰੀਰਾਂ ਦਾ ਖਿਆਲ ਰੱਖੋ, ਆਪਣੇ ਆਪ ਨੂੰ ਤੰਦਰੁਸਤ ਰੱਖੋ।
ਜੀ ਬਹੁਤ ਬਹੁਤ ਸ਼ੁਕਰੀਆ ਕਾਮਾ ਸਾਹਿਬ ਆਪਣਾ ਸਮਾਂ ਦੇਣ ਦੇ ਲਈ ਅਤੇ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
ਧੰਨਵਾਦ ਭਾਜੀ, ਧੰਨਵਾਦ SBS ਪੰਜਾਬੀ ਦਾ, ਆਲਵੇਜ਼ ਜਿਹੜਾ ਕਿਸੇ ਨੂੰ ਅੱਗੇ ਲੈ ਕੇ ਆਉਂਦੇ ਤਾਂ ਜੋ ਸਾਨੂੰ ਜਿਹੜੀ ਆ ਮੋਟੀਵੇਸ਼ਨ ਹੈ ਨਾ ਮਿਲਦੀ ਰਹੇ, ਕਿਉਂਕਿ ਮੀਡੀਆ ਦਾ ਕੰਮ ਹੈ ਇਹ, ਸਾਨੂੰ ਮੋਟੀਵੇਟ ਕਰਨਾ, ਸਾਨੂੰ ਵਧੀਆ ਚੀਜ਼ਾਂ ਨਾਲ ਨਾ ਤਾਲੁਕਾਤ ਕਰਾਉਣਾ। ਸੋ ਤੁਸੀਂ ਕਰ ਰਹੇ ਹੋ, ਬਾਖੂਬੀ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਭਾਜੀ
ਜੀ, ਬਹੁਤ ਬਹੁਤ ਸ਼ੁਕਰੀਆ ਜੀ।